ਅੱਸੂ ਮਹੀਨੇ ਦਾ ਸਲਾਨਾ ਸਮਾਗਮ। ਜਿਉਂ-ਜਿਉਂ ਸੰਗਤਾਂ ਨੂੰ ਪਤਾ ਲੱਗਣ ਲੱਗਾ, ਸੰਗਤਾਂ ਦੂਰ ਨੇੜੇ ਤੋਂ ਚੱਲ ਕੇ ਬਾਬਾ ਜੀ ਦੇ ਦਰਸ਼ਨਾਂ ਨੂੰ ਆਉਣ ਲੱਗ ਪਈਆਂ। ਕੁਝ ਇੱਕ ਨਜ਼ਦੀਕੀ ਪ੍ਰੇਮੀਆਂ ਦੀ ਪ੍ਰੇਰਣਾ ਸਦਕਾ ਇਸ ਅਸਥਾਨ ਤੇ ਸਭ ਤੋਂ ਪਹਿਲਾਂ ਅਖੰਡ ਪਾਠ ਸਾਹਿਬ 22 ਸਤੰਬਰ 1951 ਮੁਤਾਬਕ 12 ਅੱਸੂ ਬਿਕਰਮੀ ਸੰਮਤ 2008 ਨੂੰ ਆਰੰਭ ਹੋਇਆ, ਜਿਸ ਦਾ ਭੋਗ 24 ਸਤੰਬਰ 1951 ਮੁਤਾਬਕ 14 ਅੱਸੂ ਬਿਕਰਮੀ ਸੰਮਤ 2008 ਐਤਵਾਰ ਵਾਲੇ ਦਿਨ ਪਿਆ। ਭੋਗ ਤੋਂ ਉਪਰੰਤ ਗੁਰੂ ਘਰ ਦੇ ਪ੍ਰੀਤਵਾਨ ਗੁਰੂ ਕੀਰਤਨੀਏ ਅਤੇ ਕਥਾਵਾਚਕ, ਜਿਨ੍ਹਾਂ ਨੂੰ ਉਚੇਚਾ ਸੱਦਾ ਪੱਤਰ ਭੇਜਿਆ ਸੀ, ਉਨ੍ਹਾਂ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ ਤੇ ਗੁਰਸਿੱਖੀ ਮਾਰਗ ਤੋਂ ਜਾਣੂ ਕਰਵਾਇਆ। ਬਾਬਾ ਜੀ ਨੇ ਵੀ ਗੁਰਮਤਿ ਆਸ਼ੇ ਅਨੁਸਾਰ ਸੰਗਤਾਂ ਨੂੰ ਮਨੁੱਖਾ ਜਨਮ ਦਾ ਇਸ ਸੰਸਾਰ ਵਿੱਚ ਆਉਣ ਦਾ ਪ੍ਰਯੋਜਨ ਦੱਸਿਆ ਕਿ ਪਹੀ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਨਿਸ਼ਾਨੇ ਦੀ ਪ੍ਰਾਪਤੀ ਕੇਵਲ ਗੁਰੂ ਸ਼ਰਨ ਗ੍ਰਹਿਣ ਕਰਕੇ ਹੀ ਕੀਤੀ ਜਾ ਸਕਦੀ ਹੈ। ਜਿਸ ਨੇ ਗੁਰੂ ਦੇ ਦਰਸ਼ਨ ਨਹੀਂ ਕੀਤੇ ਅਤੇ ਸਤਿਗੁਰੂ ਜੀ ਦੀ ਸ਼ਰਨ ਨਹੀਂ ਪਿਆ, ਉਸ ਦਾ ਇਸ ਸੰਸਾਰ ਵਿੱਚ ਆਉਣਾ ਅਕਾਰਥ ਹੈ। ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਕਿਅਤ ਸੰਸਾਰ ਮੈਂ। ਗੁਰਮਤਿ ਪ੍ਰਚਾਰ ਦਾ ਸਦਕਾ ਕਾਫੀ ਸੰਗਤ ਅੰਮ੍ਰਿਤਪਾਨ ਕਰਨ ਲਈ ਤਿਆਰ ਹੋ ਗਈ। ਸਮਾਗਮ ਤੋਂ ਪਹਿਲੇ ਦਿਨ ਅੰਮ੍ਰਿਤ ਛਕਣ ਲਈ ਤਿਆਰ ਹੋਏ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਾਇਆ ਗਿਆ ਤੇ ਗੁਰ ਸਿੱਖ ਮੀਤ ਚਲੋ ਗੁਰਚਾਲੀ ਦੀ ਪ੍ਰੇਰਣਾ ਦਿੱਤੀ ਗਈ। ਅੱਸੂ ਦਾ ਮਹੀਨਾ ਇਸ ਕਰਕੇ ਚੁਣਿਆ ਸੀ ਕਿਉਂਕਿ ਉਸ ਵੇਲੇ ਜ਼ਿਮੀਂਦਾਰਾਂ ਨੂੰ ਇਸ ਮਹੀਨੇ ਕੁਝ ਵਿਹਲ ਹੁੰਦੀ ਸੀ, ਨਾ ਬਹੁਤੀ ਗਰਮੀ ਸੀ ਨਾ ਸਰਦੀ। ਐਤਵਾਰ ਦਾ ਦਿਨ ਮੁਲਾਜ਼ਮਾਂ ਦੀ ਸਹੂਲਤ ਲਈ ਨਿਯਤ ਕੀਤਾ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਸਮਾਗਮ ਅੱਸੂ ਦੇ ਪਹਿਲੇ ਐਤਵਾਰ ਨੂੰ ਕੀਤਾ ਜਾਂਦਾ ਹੈ ਅਤੇ ਸੰਗਤਾਂ ਇਸ ਨੂੰ ਅੱਸੂ ਦਾ ਸਮਾਗਮ ਕਹਿ ਕੇ ਵੀ ਪੁਕਾਰਦੀਆਂ ਨੇ। ਇਸ ਤਰ੍ਹਾਂ ਇਸ ਅਸਥਾਨ ਤੇ ਸਮਾਗਮ ਹੋਣ ਕਾਰਨ ਜੋ ਡਰ ਭੈ ਅਜੇ ਲੋਕਾਂ ਦੇ ਮਨ ਵਿੱਚ ਬਣਿਆ ਸੀ ਉਹ ਵੀ ਦੂਰ ਹੋ ਗਿਆ ਤੇ ਸੰਗਤਾਂ ਦੀ ਆਵਾਜਾਈ ਵਿੱਚ ਵਾਧਾ ਹੋਇਆ। ਸੋ ਇਸੇ ਸਮਾਗਮ ਤੇ ਹੀ ਬਾਬਾ ਜੀ ਨੂੰ ਮਨੁੱਖਾ ਜਨਮ ਦੀ ਸਫਲਤਾ ਕਰਨ ਹਿੱਤ ਬੇਨਤੀ ਕੀਤੀ ਤੇ ਗੁਰਬਾਣੀ ਅਨੁਸਾਰ ਪ੍ਰੇਰਣਾ ਦਿੱਤੀ ਕਿ ਸਾਡਾ ਇਹ ਸਮਾਗਮ ਕਰਨ ਦਾ ਤਦ ਹੀ ਲਾਭ ਹੈ ਜੇ ਆਪਾਂ ਇਹਨਾਂ ਸਮਿਆਂ ਤੋਂ ਪੂਰਨ ਲਾਭ ਪ੍ਰਾਪਤ ਕਰੀਏ। ਜੇ ਅਸੀਂ ਗੁਰੂ ਦੇ ਹਜ਼ੂਰ ਸਮਾਗਮ ਤੇ ਇਕੱਤਰ ਵੀ ਹੋ ਗਏ, ਭੇਟਾ ਰੱਖ ਕੇ ਮੱਥਾ ਟੇਕਿਆ, ਪ੍ਰਸ਼ਾਦ ਲੈ ਲਿਆ, ਲੰਗਰ ਛਕਿਆ, ਘਰਾਂ ਨੂੰ ਚਲੇ ਗਏ, ਤਾਂ ਇਸ ਤਰ੍ਹਾਂ ਕਰਨ ਨਾਲ ਬਹੁਤਾ ਲਾਭ ਨਹੀਂ ਹੁੰਦਾ। ਆਪਾਂ ਸਤਿਗੁਰੂ ਜੀ ਦੇ ਹਜ਼ੂਰ ਘਰਾਂ ਦੇ ਕੰਮ ਕਾਰ ਛੱਡ ਕੇ ਆਏ ਹਾਂ, ਕੋਈ ਆਪਣੇ ਭਲੇ ਦੀ ਗੱਲ ਪੱਲੇ ਬੰਨ ਕੇ ਲੈ ਜਾਈਏ, ਫਿਰ ਉਸ ਉੱਤੇ ਅਮਲ ਕਰੀਏ, ਤਦ ਹੀ ਪੂਰਨ ਲਾਹਾ ਮਿਲਦਾ ਹੈ। ਸਮਾਗਮ ਕਰਨੇ ਵੀ ਤਦ ਹੀ ਸਫਲੇ ਹਨ। ਪਰਮੇਸ਼ਰ ਜੀ ਨੇ ਬਖਸ਼ਿਸ਼ ਕਰਕੇ ਸਭ ਜੂਨਾਂ ਦੀ ਸਰਮੌਰ ਜੂਨੀ ਮਨੁੱਖਾ ਜੂਨ ਬਖਸ਼ਿਸ਼ ਕੀਤੀ ਹੈ, ਜਿਸ ਪ੍ਰਤਾਏ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਰਮਾਨ ਕੀਤਾ ਹੈ, 84 ਜੋਨ ਸਬਾਈ ਮਾਨਸ ਕਉ ਪ੍ਰਭ ਦੀ ਵਡਿਆਈ, ਅਤੇ ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਕਦਾਰੀ। ਭਾਈ ਗੁਰਦਾਸ ਜੀ ਦਾ ਵੀ ਫਰਮਾਨ ਹੈ, 84 ਜੋਨ ਵਿੱਚ ਮਾਨਸ ਜਨਮ ਦੁਲੰਭ ਉਪਾਇਆ, ਅਥਵਾ 84 ਜੋਨ ਵਿੱਚ ਉੱਤਮ ਜੂਨ ਸੁਮਾਨਸ ਦੇਹੀ। ਗੁਰੂ ਦੀ ਸੇਵਾ ਅਤੇ ਪਰਮੇਸ਼ਰ ਜੀ ਦੀ ਭਗਤੀ ਕਰਨ ਵਾਸਤੇ ਹੀ ਇਹ ਮਨੁੱਖਾ ਜੂਨ ਸਾਨੂੰ ਪ੍ਰਦਾਨ ਕੀਤੀ ਗਈ ਹੈ। ਜਿਸ ਨੇ ਇਸ ਦੇਹੀ ਨਾਲ ਭਗਤੀ ਰੂਪੀ ਕਰਮ ਕਰਨਾ ਕੀਤਾ ਹੈ, ਉਸ ਮਨੁੱਖ ਨੇ ਦੇਹਾ ਮਿਲੀ ਹੋਈ ਦੇਹ ਸਫਲ ਕਰ ਲਈ ਸਮਝੋ। ਇਸ ਮਨੁੱਖ ਦੇਹ ਨੂੰ ਤਾਂ ਦੇਵਤੇ ਵੀ ਪ੍ਰਾਪਤ ਕਰਨਾ ਚਾਹੁੰਦੇ ਹਨ, ਇਸ ਲਈ ਇਸ ਦੇਹੀ ਨਾਲ ਹਰੀ ਦੀ ਸੇਵਾ ਕਰਨੀ ਚਾਹੀਏ ਤੇ ਇਸ ਉਦੇਸ਼ ਨੂੰ ਬਿਲਕੁਲ ਨਾ ਭੁੱਲੋ ਕਿ ਮਨੁੱਖਾ ਜਨਮ ਦਾ ਇਹ ਹੀ ਅਸਲੀ ਲਾਹਾ ਹੈ। ਜਿਵੇਂ ਭਗਤ ਕਬੀਰ ਜੀ ਨੇ ਭੈਰੂ ਰਾਗ ਵਿੱਚ ਬਚਨ ਕੀਤਾ ਹੈ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹ, ਮਾਨਸ ਜਨਮ ਕਾ ਇਹੀ ਲਾਹ ਰਹਾਓ। ਅਤੇ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਹਰ ਰੋਜ਼ ਸ਼ਾਮ ਦੇ ਨਿਤਨ ਵਿੱਚ ਸਾਨੂੰ ਯਾਦ ਕਰਵਾਉਂਦੇ ਹਨ ਕਿ ਸਾਨੂੰ ਜੋ ਮਨੁੱਖਾ ਜੂਨ ਮਿਲੀ ਹੈ ਕਿਸ ਵਾਸਤੇ ਮਿਲੀ ਹੈ, ਇਸ ਨੂੰ ਸਫਲ ਕਰਨ ਲਈ ਕੀ ਸਾਧਨ ਅਪਣਾਉਣਾ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਤੇ ਪੰਜਵੇਂ ਗੁਰਦੇਵ ਜੀ ਇਸ ਜੀਵ ਨੂੰ ਸਾਵਧਾਨ ਕਰਦੇ ਹਨ ਕਿ ਹੇ ਜੀਵ, ਇਹ ਮਨੁੱਖਾ ਜਨਮ ਬਹੁਤ ਸਾਰੀਆਂ ਜੂਨਾਂ ਵਿੱਚ ਭ੍ਰਮਣ ਤੋਂ ਬਾਅਦ ਸਤਿਗੁਰੂ ਜੀ ਨੇ ਤੈਨੂੰ ਦੇਣਾ ਕੀਤਾ ਹੈ, ਤਾਂ ਜੋ ਤੂੰ ਇਸ ਸਰੀਰ ਨਾਲ ਨਾਮ ਸਿਮਰਨ ਸਤਸੰਗ ਕਰਕੇ ਆਪਣੇ ਅਸਲੇ ਭਾਵ ਮੂਲ ਨਾਲ ਜੁੜ ਜਾਵੇਂ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਜੇਕਰ ਇਸ ਮਿਲੇ ਅਫਸਰ ਨੂੰ ਸਫਲਾ ਨਾ ਕੀਤਾ ਤਾਂ ਮੁੜ ਮੁੜ ਕੇ ਇਹ ਮਨੁੱਖਾ ਜਨਮ ਦਾ ਸਮਾਂ ਹੱਥ ਨਹੀਂ ਆਉਣਾ। ਬਾਬਾ ਕਬੀਰ ਜੀ ਚੇਤਾਵਨੀ ਦਿੰਦੇ ਹਨ ਕਿ ਇਹ ਮਨੁੱਖ, ਇਹ ਮਾਨਸ ਜਨਮ ਬਹੁਤ ਦੁਰਲੱਭ ਹੈ, ਵਾਰ ਵਾਰ ਨਹੀਂ ਮਿਲਣਾ। ਜਿਸ ਤਰ੍ਹਾਂ ਡਾਲੀ ਨਾਲੋਂ ਇੱਕ ਵਾਰ ਪੱਕ ਕੇ ਫਲ ਜ਼ਮੀਨ ਤੇ ਡਿੱਗ ਪਏ, ਜਿੰਨਾ ਮਰਜ਼ੀ ਯਤਨ ਦੁਬਾਰਾ ਕਰੋ, ਉਹ ਉਸ ਡਾਲੀ ਨਾਲ ਮੁੜ ਕੇ ਨਹੀਂ ਲੱਗਦਾ। ਕਬੀਰ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰਾ ਬਾਰ, ਜਿਉਂ ਬਨ ਫਲ ਪਾਕੇ ਭੋਏ ਗ੍ਰਹਿ, ਬਹੁਰ ਨਾ ਲਾਗੇ ਡਾਰ। ਅਤੇ ਪੰਜਵੇਂ ਸਤਿਗੁਰੂ ਜੀ ਵੀ ਸੁਚੇਤ ਕਰਦੇ ਹਨ ਕਿ ਤਰਵਰ ਵਿਛੁੰਨੇ ਨਹਿ ਪਾਤ ਜੁੜਤੇ, ਜਮ ਮਗ ਗਾਉਣ ਅਕੇਲੀ, ਬਿਨਵੰਤ ਨਾਨਕ ਬਿਨ ਨਾਮ ਹਰ ਕੇ, ਸਦਾ ਫਿਰਤ ਦੁਹੇਲੀ। ਇਸ ਦੁਰਲੱਭ ਮਨੁੱਖਾ ਜਨਮ ਨੂੰ ਆਪਾਂ ਸਫਲ ਕਿਵੇਂ ਕਰਨਾ ਹੈ? ਗੁਰਦੇਵ ਪੰਜਵੇਂ ਪਾਤਸ਼ਾਹ ਜੀ ਦਾ ਮਾਝ ਰਾਗ ਵਿੱਚ ਹੁਕਮ ਹੈ, ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 132 ਉੱਪਰ ਦਰਜ ਹੈ। ਨਿਤ ਨਿਤ ਦਇ ਸੰਭਾਲੀਐ, ਮੂਲ ਨ ਮਨੋ ਵਿਸਾਰੀਐ, ਰਹਾਓ ਸੰਤਾਂ ਸੰਗਤ ਪਾਈਐ, ਜਿਤ ਜਮ ਕੈ ਪੰਥ ਨਾ ਜਾਈਐ, ਤੋਸਾ ਹਰ ਕਾ ਨਾਮ ਲੈ, ਤੇਰੇ ਕੁਲੈ ਨਾ ਲਾਗੈ ਗਾਲ ਜੀਓ, ਜੋ ਸਿਮਰੰਦੇ ਸਾਈਐ, ਨਰਕ ਨਾ ਸੇਈ ਪਾਈਐ, ਤੱਤੀ ਵਾਉ ਨਾ ਲੱਗਈ, ਜਿਨ ਮਨ ਵੁੱਠਾ ਆਏ ਜੀਓ, ਸੇਈ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ, ਹਰ ਧਨ ਜਿਨੀ ਸੰਜਿਆ, ਸੇਈ ਗੰਭੀਰ ਅਪਾਰ ਜੀਓ, ਹਰ ਅਮਿਓ ਰਸਾਇਣ ਪੀਵੀਐ, ਮੋਹ ਡਿੱਠੈ ਜਿਨ ਜਨ ਕੈ ਜੀਵੀਐ, ਕਾਰਜ ਸਭ ਸਵਾਰ ਲੈ, ਨਿਤ ਪੂਜਹੁ ਗੁਰ ਕੇ ਪਾਵ ਜੀਓ, ਜੋ ਹਰ ਕੀਤਾ ਆਪਣਾ, ਤਿਨੈ ਗੁਸਾਈ ਜਾਪਣਾ, ਸੋ ਸੂਰਾ ਪ੍ਰਧਾਨ ਸੋ, ਮਸਤਕ ਜਿਸ ਦੈ ਭਾਗ ਜੀਓ, ਮਨ ਮੰਦੇ ਪ੍ਰਭ ਅਵਗਾਹੀਆ, ਇਹ ਰਸ ਭੋਗਣ ਪਾਤ ਸਾਹੀਆ, ਮੰਦਾ ਮੂਲ ਨਾ ਉਪਜਿਓ, ਤਰੇ ਸੱਚੀ ਕਾਰੈ ਲਾਗ ਜੀਓ, ਕਰਤਾ ਮਨ ਵਸਾਇਆ, ਜਨਮੈ ਕਾ ਫਲ ਪਾਇਆ, ਮਨ ਭਾਵੰਦਾ ਕੰਤ ਹਰ, ਤੇਰਾ ਥਿਰ ਹੋਆ ਸੁਹਾਗ ਜੀਓ, ਅਟਲ ਪਦਾਰਥ ਪਾਇਆ, ਭੈ ਪੰਜਨ ਕੀ ਸਰਣਾਇਆ, ਲਾਏ ਅੰਚਲ ਨਾਨਕ ਤਾਰਿਅਨ, ਜਿੱਤਾ ਜਨਮ ਅਪਾਰ ਜੀਓ। ਉਂਝ ਤਾਂ ਸਰੀਰ ਦੇ ਸਾਰੇ ਅੰਗਾਂ ਨੂੰ ਸਫਲ ਕਰਨ ਵਾਸਤੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ, ਨਿਰਾ ਉਪਦੇਸ਼ ਹੀ ਨਹੀਂ ਬਲਕਿ ਸਫਲ ਕਰਨ ਦਾ ਢੰਗ ਵੀ ਦੱਸਿਆ ਹੈ। ਚਰਨ ਤਾਂ ਪਰ ਸਕਿਅਥ, ਚਰਨ ਗੁਰ ਅਮਰ ਪਵਲ ਰਹਿ, ਹੱਥ ਤਾਂ ਪਰ ਸਕਿਅਥ, ਹੱਥ ਲੱਗੈ ਗੁਰ ਅਮਰ ਪੈ, ਜੀ ਤਾਂ ਪਰ ਸਕਿਅਥ, ਜੀ ਗੁਰ ਅਮਰ ਭਣਿਜੈ, ਨੈਣ ਤਾਂ ਪਰ ਸਕਿਅਥ, ਨੈਣ ਗੁਰ ਅਮਰ ਪਖਿਜੈ, ਸਰਵਣ ਤਾਂ ਪਰ ਸਕਿਅਥ, ਸਰਵਣ ਗੁਰ ਅਮਰ ਸੁਣਿਜੈ, ਸਕਿਅਥ ਸੋ ਹੀ ਓ, ਜਿਤ ਹੀ ਬਸੈ ਗੁਰ ਅਮਰਦਾਸ, ਨਿਜ ਜਗਤ ਪਿਤ, ਸਕਿਅਥ ਸੋ ਸਿਰ, ਜਾਲਪ ਭਣੈ ਜੋ ਸਿਰ, ਨਿਵੈ ਗੁਰ ਅਮਰ ਨਿਤ। ਤਥਾ ਬਿਹਾਗੜੇ ਰਾਗ ਵਿੱਚ ਚੌਥੇ ਗੁਰਦੇਵ ਗੁਰੂ ਰਾਮਦਾਸ ਜੀ ਦਾ ਫਰਮਾਨ ਹੈ, ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੈ ਹਰ ਪ੍ਰਭ ਕੇਰੇ ਰਾਮ, ਤੇ ਸਰਵਣ ਭਲੇ ਸੋ ਬਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣੈ ਹਰ ਤੇਰੇ ਰਾਮ, ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੈ ਗੁਰ ਪੈਰੀ ਰਾਮ, ਗੁਰ ਵਿਟਹੁ ਨਾਨਕ ਵਾਰਿਆ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਚਿਤੇਰੇ ਰਾਮ, ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ, ਜੋ ਸਾਧੂ ਸਤਿਗੁਰ ਦੇਖਹਿ ਰਾਮ, ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਹਰ ਜਸ ਹਰ ਹਰ ਲੇਖੈ ਰਾਮ, ਤਿਸ ਜਨ ਕੇ ਪਗ ਨਿਤ ਪੂਜੀਐ ਮੇਰੀ ਜਿੰਦੜੀਏ, ਜੋ ਮਾਰਗ ਧਰਮ ਚਲੇ ਸਹਿ ਰਾਮ, ਨਾਨਕ ਤਿਨ ਵਿਟੋਂ ਵਾਰਿਆ ਮੇਰੀ ਜਿੰਦੜੀਏ, ਹਰ ਸੁਣ ਹਰ ਨਾਮ ਮਨੇ ਸਹਿ ਰਾਮ। ਅਤੇ ਅਨੰਦ ਸਾਹਿਬ ਵਿੱਚ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਆਪਣੇ ਸਰੀਰ ਦੇ ਇਕੱਲੇ ਇਕੱਲੇ ਕਰਮ ਇੰਦਰੇ ਨੂੰ ਸਫਲ ਕਰਨ ਲਈ ਹੁਕਮ ਕਰਦੇ ਹਨ ਕਿ ਰਸਨਾ ਨੂੰ ਗੁਰਉਪਦੇਸ਼ ਸਰਵਨ ਕਰਾਉਣਾ ਹੈ, ਕਿ ਹੇ ਰਸਨਾ, ਤੇਰੀ ਹੋਰ ਰਸਾਂ ਕਸਾਂ ਨੂੰ ਪੁੰਚਣ ਵਾਸਤੇ ਜੋ ਪਿਆਸ ਹੈ ਉਹ ਉਤਨਾ ਚਿਰ ਦੂਰ ਨਹੀਂ ਹੋਣੀ ਜਿੰਨਾ ਚਿਰ ਤੇਰੇ ਵਿੱਚ ਪਰਮੇਸ਼ਰ ਜੀ ਦਾ ਨਾਮ ਨਹੀਂ ਵਸਦਾ। ਇਹ ਰਸਨਾ ਤੂੰ ਅਨ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੈ, ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ, ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਅੱਖਾਂ ਨੂੰ ਹਦਾਇਤ ਕਰਨੀ ਹੈ ਕਿ ਸਾਰਿਆਂ ਵਿੱਚ ਉਸ ਪਰਮੇਸ਼ਰ, ਉਸ ਬ੍ਰਹਮ ਦੀ ਜੋਤ ਨੂੰ ਵੇਖਣਾ ਕਰੋ, क्योंकि ये जो सृष्टि है सब हरि परमेश्वर जी का ही रूप है। इस रचना विचों हरि नू वेखण का जतन करो। ये नेत्र हो मेरे हो, हर तुम मह जोत धरी, हर बिन अवर न देखो कोई, हर बिन अवर न देखो कोई, नदरी हर निहालिया, ये विस संसार तुम देख दे, ये हर का रूप है, हर रूप नदरी आया। कन्ना नू सावधान करना है कि हे सरवणों, परमेश्वर जी ने तहानू इस शरीर नाल इस वास्ते लौना कीता है कि तुसी अपने नाल सच्चे परमेश्वर दी सिफतो सलाह रूपी बाणी नू सुन के अंतजकरण विच बाणी नू अते हरी नाम नू सिंचना करो। ए सरवण हो मेरे हो, साचै सुनणै नू पठाए, साचै सुनणै नू पठाए, शरीर लाए सुनो सत बाणी, जित सुनी मान तान हरिया हुआ, रसना रस माणी। सारे ही शरीर तो हिसाब लैना है कि परमेश्वर जी ने तेरे विच अपनी पवित्र जोत रखी है, जिस दी सत्या द्वारा तू किरिया कर रहा है। प्रभु जी ने तेनू संसार विच सारे लोड़ींदे अंग प्रति अंग लगा के शिंगार के सारियां जूनां दा सरदार बना के भेजिया है, पर जिसने तेनू सिरजिया है तू उसनू कदे चेते ही नहीं कीता। जे सतगुरु जी नाल प्रीति लावेगा तां तू परवान हो जावेगा। ए शरीरा मेरिया, इस जग मह आई कै क्या तुद कर्म कमाया, के कर्म कमाया तुद शरीरा, जां तू जग मह आया। जिन हर तेरा रचन रचिया, सो हर मन ना वसाया, गुर प्रसादी हर मन वसिया, पूर्व लिखिया पाया, कह नानक एहो शरीर प्रवान हुआ, जिन सतगुर स्यों चित लाया। शरीर दे अंदर जो मन है उसनू भी प्रेरणा देनी है कि हे मेरे मन, चतराइयां नू छड्ड दे, चतराई ने चतर पुज पाई है, चतराइयां नाल उस प्रभु जी की प्राप्ति नहीं होनी, ते हे मेरे मन, चतराई का त्याग करके उस सच्चे सतगुरु जी के उपदेश नू ग्रहण कर अते उस दी कमाई कर। एहो जहे कम्मां वाल शरीर नू ना प्रेरिया कर जिन्हां दे करन नाल अंत नू पछताउणा ही पल्ले पवे। भाई गुरदास जी अपनी 27वीं वार की 10वीं पौड़ी विच शरीर के सारे अंगां नू ताड़ना भरी लाणत पाउंदे हन कि जो अंग श्रेष्ठ कर्मां दा त्याग करके भैड़े पासे ले जांदे हन, ऐसे शरीरक अंगां नू तरकार है। त्रिग सिर जो गुर ना निवै गुर लग्गै ना चरणी, त्रिग लोएण गुर दर्स वेण वेखै पर तरणी, त्रिग सरवण उपदेश वेण सुन सुरत न तरणी, त्रिग जेवा गुर शब्द वेण होर मंत्र सिमरणी, विण सेवा त्रिग हथ पैर होर निफुल करणी, पीर मुरीदा पिरहड़ी सुख सतगुर शरणी। उंज तां आपां शरीर दे सारे इंद्रियां नाल शुभ कर्म करके इन्हां नूं सफल करना है, पर इस संसार विच सतगुरु जी ने सारे श्रेष्ठ कर्मां विचों श्रोमणी निर्मल कर्म करन वास्ते सानू विशेष हुक्म कीता है। जिस कर्म नूं कर्म करन नाल इस संसार विच भी शोभा वडियाई मिलदी है अते मनुखा जन्म दा प्रयोजन भी सिद्ध हो जांदा है अते परमेश्वर जी दी दरगाह विच भी मान सत्कार मिलदा है। जमां दी फाही कट्टी जांदी है, दुश्मन भी मित्र बन जांदे हन। पंजवें गुरदेव जी दा रामकली राग विच फरमान है, दुलब दे सवार जाहे न दरगह हार, हलत पलत तुद होए वडियाई, अंत की बेला लै छडाई, राम के गुण गाओ हलत पलत होहे दोवें सुहेले, अचरज पुरख त्याओ रहाओ, ऊठत बैठत हर जाप बिनसै सगल संताप, बैरी सब होवै मीत निर्मल तेरा होवै चीत, सब ते उत्तम एहो करम सगल धर्म मैं श्रेष्ठ धर्म, हर सिमरन तेरा होए उधार जन्म जन्म का उतरै पार, पूर्ण तेरी होवै आस जम की कटिए तेरी फास, गुर का उपदेश सुनीजै नानक सुख सहज समीजै। अते गुरु नानक पातशाह जी हुक्म करदे हन कि जपहो तां एको नामा अवर निराफल कामा, अते सर्व धर्म मैं श्रेष्ठ धर्म हर को नाम जप निर्मल कर्म दा उपदेश भी सुखमनी साहिब च गुरु अर्जन देव जी ने दिता है। अते ए भी हुक्म कीता है कि साजन संत करो एहो काम आन त्याग जपहो हर नाम। अते गुरदेव पंजवें पातशाह जी ही फरमाउंदे हन कि मनुख सवेर तो शाम तक, शाम तो अगली सवेर तक अनेकां तरह दे औखे औखे कर्म करी जांदा है, पर इस पासों परमेश्वर दा नाम जपण रूपी एक कार्ज नहीं हुंदा। कोई विरला मनुख ही कल्याण करन नूं समर्थ ए श्रेष्ठ कार्ज करदा है। आहर सब करदा फिरै आहर एक न होए, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਬੂਝੈ ਕੋਇ। ਸੰਸਾਰ ਵਿੱਚ ਜਿੰਨੇ ਵੀ ਪੁੰਨ ਦਾਨ ਜਪ ਤਪ ਸੰਜਮ ਤਥਾ ਸ੍ਰੇਸ਼ਟ ਕਰਮ ਕਰਨੇ ਹਨ, ਸਭ ਤੋਂ ਸ਼੍ਰੋਮਣੀ ਤੇ ਸ੍ਰੇਸ਼ਟ ਕਲਯੁਗ ਵਿੱਚ ਫਲਦਾਇਕ ਪ੍ਰਭੂ ਜੀ ਦਾ ਪਿਆਰਾ ਨਾਮ ਹੀ ਹੈ। ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਆਸਾ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹ ਫੁਰਮਾਨ ਸਾਡੇ ਵਾਸਤੇ ਹੈ। ਕਰਮ ਧਰਮ ਅਨੇਕ ਕਿਰਿਆ ਸਭ ਉੱਪਰ ਨਾਮ ਅਚਾਰ, ਤਥਾ ਪੁੰਨ ਦਾਨ ਨ ਤੁਲ ਕਿਰਿਆ ਹਰ ਸਰਬ ਪਾਪਾਂ ਹੰਤ ਜੀਓ, ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹੰਤ ਜੀਓ। ਅਤੇ ਸਭ ਤੀਰਥ ਵਰਤ ਜਗ ਪੁੰਨ ਤੋਲਾਹਾ, ਹਰ ਹਰ ਨਾਮ ਨ ਪੁਜੈ ਪੁਜਾਹਾ, ਹਰ ਹਰ ਅਤੋਲ ਤੋਲ ਅਤ ਭਾਰੀ ਗੁਰਮਤ ਜਪ ਉਮਾਹਾ ਰਾਮ। ਖਾਸ ਕਰਕੇ ਹੁਣ ਜੋ ਕਲਯੁਗ ਦਾ ਸਮਾਂ ਚੱਲ ਰਿਹਾ ਹੈ, ਇਸ ਵਿੱਚ ਤਾਂ ਸਤਿਗੁਰੂ ਜੀ ਨੇ ਕੇਵਲ ਤੇ ਕੇਵਲ ਨਾਮ ਦਾ ਬੀਜ ਬੀਜਣ ਵਾਸਤੇ ਹੀ ਹੁਕਮ ਕੀਤਾ ਹੈ ਅਤੇ ਲੋਕਾਈ ਨੂੰ ਸੁਚੇਤ ਕੀਤਾ ਹੈ ਕਿ ਮਤਾ ਹੋਰਨਾਂ ਕਰਮਾਂ ਧਰਮਾਂ ਵਿੱਚ ਪੈ ਜਾਇਓ, ਕਿਉਂਕਿ ਇਹਨਾਂ ਦੇ ਕਰਨ ਦਾ ਹੁਣ ਸਮਾਂ ਨਹੀਂ ਹੈ। ਸੋ ਭਰਮ ਭੁਲੇਖੇ ਵਿੱਚ ਨਹੀਂ ਪੈਣਾ। ਅਬ ਕਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ, ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਭਗਤ ਰਵਿਦਾਸ ਜੀ ਤਿੰਨਾਂ ਯੁੱਗਾਂ ਦੇ ਕਰਮਾਂ ਦਾ ਹਵਾਲਾ ਦੇ ਕੇ ਕਲਯੁਗੀ ਜੀਵਾਂ ਨੂੰ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਮਾਰਗ ਦਰਸਾਉਂਦੇ ਹਨ ਕਿ ਹੇ ਜੀਵ, ਸਤਯੁਗ ਵਿੱਚ ਸੱਚ ਪ੍ਰਧਾਨ ਸੀ, ਤ੍ਰੇਤੇ ਵਿੱਚ ਜੱਗ ਕਰਨੇ ਸੁਖੈਨ ਸਨ ਅਤੇ ਪਰਮਾਰਥ ਦਾ ਰਸਤਾ ਸੀ, ਅਤੇ ਦੁਆਪਰ ਵਿੱਚ ਪੂਜਾ ਆਦਿ ਕਰਮਾਂ ਨਾਲ ਖਲਾਸੀ ਹੋ ਜਾਂਦੀ ਸੀ। ਇਹ ਤਿੰਨਾਂ ਯੁੱਗਾਂ ਦੇ ਤਿੰਨ ਪ੍ਰਧਾਨ ਕਰਮ ਸਨ, ਪਰ ਹੁਣ ਕਲਯੁਗ ਦਾ ਸਮਾਂ ਆ ਗਿਆ ਹੈ। ਇਸ ਵਿੱਚ ਕੇਵਲ ਤੇ ਕੇਵਲ ਪਰਮੇਸ਼ਰ ਜੀ ਦੇ ਨਾਮ ਜਪਣ ਨਾਲ ਹੀ ਜੀਵਾਂ ਦਾ ਉਧਾਰ ਹੋਣਾ ਹੈ। ਸਤਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤੀਨੋਂ ਯੁੱਗ ਤੀਨੋਂ ਦਿੜੇ, ਕਾਲ ਕੇਵਲ ਨਾਮ ਆਧਾਰ। ਨੌਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਇਹੀ ਹੁਕਮ ਕਰਦੇ ਹਨ ਕਿ ਹੇ ਭਾਈ, ਹੁਣ ਕਲਯੁੱਗ ਦੇ ਸਮੇਂ ਵਿੱਚ ਕਿਰਪਾ ਦੇ ਭੰਡਾਰ ਵਾਹਿਗੁਰੂ ਜੀ ਦੇ ਨਾਮ ਜਪਣ ਦਾ ਸਦਕਾ ਹੀ ਜੀਵ ਆਤਮਾ ਦੀ ਕਲਿਆਣ ਸੰਭਵ ਹੈ। ਇਹ ਗੱਲ ਤਾਂ ਵੇਦ ਵੀ ਕਹਿੰਦਾ ਹੈ ਕਿ ਹੋਰ ਕਰਮ ਧਰਮ ਨਾਮ ਦੀ ਬਰਾਬਰਤਾ ਨਹੀਂ ਕਰ ਸਕਦੇ। ਕਲ ਮੈਂ ਏਕ ਨਾਮ ਕਿਰਪਾ ਨਿਧ, ਜਾਂ ਹੇ ਜਪੈ ਗਤ ਪਾਵੈ, ਔਰ ਧਰਮ ਤਾਂ ਕਹਿ ਸਮ ਨਾਹਿਨ, ਇਹ ਬਿਦ ਬੇਦ ਬਤਾਵੈ। ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸਾਹਿਬ ਜੀ ਇਸ ਕਲਯੁੱਗ ਦੇ ਸਮੇਂ ਵਿੱਚ ਨਾਮ ਜਪਣ ਨੂੰ ਹੀ ਪ੍ਰਧਾਨਤਾ ਦਿੰਦੇ ਹੋਏ ਹੁਕਮ ਕਰਦੇ ਹਨ ਕਿ ਜਤ ਰੱਖਣਾ, ਇੰਦਰੀਆਂ ਨੂੰ ਰੋਕ ਕੇ ਤੀਰਥ ਕਰਨੇ ਆਦਿ, ਇਹ ਧਰਮ ਦੀ ਮਰਯਾਦਾ ਚਲੀ ਆਉਂਦੀ ਸੀ। ਪਰ ਹੁਣ ਕਲਯੁੱਗ ਵਿੱਚ ਕੇਵਲ ਇੱਕੋ ਹਰੀ ਦੇ ਗੁਣ ਗਾਉਣੇ, ਨਾਮ ਜਪਣਾ ਹੀ ਆਤਮਾ ਦੇ ਉਧਾਰ ਦਾ ਇੱਕਮਾਤਰ ਸਾਧਨ ਹੈ। ਜਤ ਸੰਜਮ ਤੀਰਥ ਉਹਨਾਂ ਯੁੱਗਾਂ ਦਾ ਧਰਮ ਹੈ। ਕਲ ਮਹਿ ਕੀਰਤ ਹਰਨਾਮਾ। ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਭੈਰੂ ਰਾਗ ਵਿੱਚ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਲਈ ਉਪਦੇਸ਼ ਦਿੰਦੇ ਹਨ ਕਿ ਕਲਯੁੱਗ ਦੇ ਇਸ ਸਮੇਂ ਵਿੱਚ ਕੇਵਲ ਨਾਮ ਜਪਣ ਨਾਲ ਹੀ ਉਧਾਰ ਹੋ ਸਕਣਾ ਸੰਭਵ ਹੈ। ਅਸੀਂ ਇਹ ਬ੍ਰਹਮ ਦੀ ਪ੍ਰਾਪਤੀ ਕਰਨ ਵਾਲੇ ਬਚਨ ਉਚਾਰਨ ਕੀਤੇ ਹਨ। ਕਲਯੁੱਗ ਮੈਂ ਇੱਕ ਨਾਮ ਉਧਾਰ, ਨਾਨਕ ਬੋਲੈ ਬ੍ਰਹਮ ਵਿਚਾਰ। ਚੌਥੇ ਗੁਰਦੇਵ ਗੁਰੂ ਰਾਮਦਾਸ ਸਾਹਿਬ ਜੀ ਕਲਯੁੱਗ ਵਿੱਚ ਨਾਮ ਦੀ ਸ੍ਰੇਸ਼ਟਤਾ ਪ੍ਰਥਾ ਹੁਕਮ ਕਰਦੇ ਹਨ ਕਿ ਨਾਮ ਪਦਾਰਥ ਹੀ ਸ੍ਰੇਸ਼ਟ ਹੈ। ਜਿਨ੍ਹਾਂ ਨੇ ਵੀ ਭਗਤ ਜਨ ਬਣ ਕੇ ਨਾਮ ਦੀ ਕਮਾਈ ਕੀਤੀ ਉਹ ਸਾਰੇ ਤਰਗ ਹੈ, ਭਾਵੇਂ ਕੋਈ ਨੀਵੀਂ ਜਾਤੀ ਵਾਲਾ ਸੀ, ਭਾਵੇਂ ਕੋਈ ਉੱਚੀ ਨਾਲ ਸੰਬੰਧਿਤ ਸੀ। ਕਲਯੁੱਗ ਨਾਮ ਪ੍ਰਧਾਨ ਪਦਾਰਥ ਭਗਤ ਜਨਾ ਉਧਰੇ, ਨਾਮਾ ਜੈਦਿਓ ਕਬੀਰ ਤ੍ਰਿਲੋਚਨ ਸਭ ਦੋਖ ਗਏ ਚਮਰੇ। ਰੋਜ਼ਾਨਾ ਰਹਿਰਾ ਸਾਹਿਬ ਦੇ ਪਾਠ ਸਮੇਂ ਗੁਰਦੇਵ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਕਲਯੁੱਗ ਵਿੱਚ ਸਭ ਤੋਂ ਵੱਡਾ ਪੁੰਨ ਕੇਵਲ ਉਸ ਪ੍ਰਕਾਸ਼ ਸਰੂਪ ਵਾਹਿਗੁਰੂ ਦੇ ਗੁਣ ਗਾਉਣੇ ਹੀ ਹਨ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਚੌਥੇ ਗੁਰਦੇਵ ਗੁਰੂ ਰਾਮਦਾਸ ਸਾਹਿਬ ਜੀ ਤਾਂ ਆਪਣਾ ਅਟੱਲ ਫੈਸਲਾ ਸੁਣਾਉਂਦੇ ਹੋਏ ਚੇਤਾਵਨੀ ਦਿੰਦੇ ਹਨ ਕਿ ਜੋ ਕਲਯੁੱਗ ਦੇ ਸਮੇਂ ਵਿੱਚ ਨਾਮ ਦੇ ਬੀਜ ਨੂੰ ਬੀਜਣ ਦੀ ਥਾਂ ਕਰਮਾਂ ਧਰਮਾਂ ਦੇ ਬੀਜ ਬੀਜਦੇ ਹਨ, ਭਾਵ ਨਾਮ ਨੂੰ ਛੱਡ ਕੇ ਹੋਰ ਫੋਕਟ ਕਰਮ ਕਾਂਡਾਂ ਦੇ ਧਾਰਨੀ ਬਣ ਜਾਂਦੇ ਹਨ, ਇੰਜ ਜਾਣ ਲਵੋ ਉਹਨਾਂ ਨੇ ਲਾਭ ਤਾਂ ਕੀ ਖੱਟਣਾ ਸੀ, ਸਗੋਂ ਸਵਾਸਾਂ ਰੂਪੀ ਪੂੰਜੀ ਜੋ ਪਰਮੇਸ਼ਰ ਜੀ ਨੇ ਮੂਲ ਰੂਪ ਵਿੱਚ ਬਖਸ਼ਿਸ਼ ਕੀਤੀ ਸੀ ਉਹ ਵੀ ਵਿਅਰਥ ਗਵਾ ਲੈਂਦੇ ਹਨ। ਆਸਾ ਰਾਗ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਬਚਨ ਪੰਨਾ 446 ਉੱਪਰ ਸੁਸ਼ੋਭਿਤ ਹੈ, ਕਲਯੁੱਗ ਬੀਜ ਬੀਜੇ ਬਿਨ ਨਾਵੈ ਸਭ ਲਾਹਾ ਮੂਲ ਗਵਾਇਆ। ਉਪਰੋਕਤ ਗੁਰਵਾਕਾਂ ਰਾਹੀਂ ਅਤੇ ਹੋਰ ਬੇਅੰਤ ਗੁਰੂ ਕੀ ਬਾਣੀ ਰਾਹੀਂ ਸਾਨੂੰ ਇਹ ਪ੍ਰੇਰਣਾ ਮਿਲਦੀ ਹੈ ਕਿ ਮਨੁੱਖਾ ਜਨਮ ਦੀ ਸਫਲਤਾ ਵਾਸਤੇ ਅਤੇ ਜੀਵ ਆਤਮਾ ਦੀ ਪ੍ਰਭੂ ਦਰ ਸਮਾਈ ਵਾਸਤੇ ਸਤਿਗੁਰੂ ਜੀ ਨੇ ਇਸ ਕਲਯੁੱਗ ਦੇ ਸਮੇਂ ਵਿੱਚ ਨਾਮ ਨੂੰ ਹੀ ਪ੍ਰਧਾਨਤਾ ਦਿੱਤੀ ਹੈ ਅਤੇ ਨਾਮ ਜਪਣ ਵਾਸਤੇ ਹੀ ਸਾਰੀ ਗੁਰਬਾਣੀ ਵਿੱਚ ਪ੍ਰੇਰਣਾ ਹੈ। ਜੇ ਇੰਜ ਕਹਿ ਲਈਏ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਪਰਮੇਸ਼ਰ ਜੀ ਨੇ ਇਹ ਮਨੁੱਖਾ ਜੀਵਨ ਦਿੱਤਾ ਹੀ ਨਾਮ ਜਪਣ ਵਾਸਤੇ ਹੈ, ਤਾਂ ਜੋ ਅਨੇਕਾਂ ਜੂਨਾਂ ਵਿੱਚ ਕਰਮਾਂ ਅਨੁਸਾਰ ਭਰਮਣ ਪਿੱਛੋਂ ਇਹ ਜੀਵਾਤਮਾ ਪ੍ਰਭੂ ਪਰਮੇਸ਼ਰ ਜੀ ਵਿੱਚ ਨਾਮ ਸਿਮਰਨ ਦੁਆਰਾ ਅਭੇਦ ਹੋ ਸਕੇ। ਜੋ ਮਨੁੱਖਾ ਜਨਮ ਨੂੰ ਸੰਸਾਰਕ ਧੰਦਿਆਂ ਅਤੇ ਫੋਕਟ ਕਰਮਾਂ ਧਰਮਾਂ ਤੱਕ ਹੀ ਸੀਮਿਤ ਰੱਖ ਅਜਾਈਂ ਹੀ ਸਮਾਂ ਗਵਾ ਕੇ ਇਸ ਸੰਸਾਰ ਤੋਂ ਚਲੇ ਜਾਂਦਾ ਹੈ, ਗੁਰਦੇਵ ਤੀਸਰੇ ਪਾਤਸ਼ਾਹ ਜੀ ਕਿੰਨੀ ਤਾੜਨਾ ਕਰਕੇ ਲਾਹਣਤ ਪਾਉਂਦੇ ਹਨ ਕਿ ਲਾਹਣਤ ਹੈ ਐਸੇ ਜੀਵ ਨੂੰ ਸਮੇਤ ਟੱਬਰ ਅਤੇ ਮਿੱਤਰਾਂ ਦੇ, ਜਿਸ ਦੇ ਸਰੀਰ ਨਾਲ ਇਸ ਜਨਮ ਵਿੱਚ ਮਾਲਕ ਨੂੰ ਪ੍ਰਾਪਤ ਹੀ ਨਹੀਂ ਕੀਤਾ। ਮਨੁੱਖਾ ਜਨਮ ਜੋ 84 ਲੱਖ ਜੂਨ ਦਾ ਸਿਖਰਲਾ ਡੰਡਾ ਹੈ, ਜੇ ਇਹ ਹੱਥ ਵਿੱਚੋਂ ਛੁੱਟ ਗਿਆ ਤਦ ਮੁੜ ਪ੍ਰਾਪਤ ਨਹੀਂ ਹੋਣਾ ਅਤੇ ਜਨਮ ਵਿਅਰਥ ਹੀ ਚਲਾਇਆ ਜਾਣਾ ਹੈ। ਗੁਰੂ ਅਮਰਦਾਸ ਜੀ ਦਾ ਬਿਲਾਵਲ ਰਾਗ ਵਿੱਚ ਫਰਮਾਨ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉਂ, ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁਟਕੀ ਫਿਰ ਹਾਥ ਨਾ ਆਵੈ, ਅਹਿਲਾ ਜਨਮ ਗਵਾਇਆ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਜਿਹੜੇ ਮਨੁੱਖਾ ਜਨਮ ਪਾ ਕੇ ਵੀ ਨਾਮ ਨਹੀਂ ਜਪਦੇ, ਜੇ ਉਹਨਾਂ ਦੀ ਮਾਤਾ ਨੂੰ ਹਰੀ ਪਰਮੇਸ਼ਰ ਬਾਂਝ ਹੀ ਕਰ ਦਿੰਦਾ ਤਾਂ ਚੰਗਾ ਸੀ। ਉਹ ਨਾਮ ਤੋਂ ਵਿਹੂਣੇ, ਨਾਮ ਤੋਂ ਸੱਖਣੇ, ਨਾਮ ਤੋਂ ਖਾਲੀ ਇਸ ਸੰਸਾਰ ਵਿੱਚ ਇਵੇਂ ਫਸੇ ਹੋਏ ਖੱਪ ਰਹੇ ਹਨ ਜਿਵੇਂ ਕੋਈ ਮੀਚਕਣਿਆਂ ਰੂਪੀ ਕੰਡਿਆਂ ਦੇ ਵਿੱਚ ਫਸਿਆ ਪਰੇਸ਼ਾਨ ਹੁੰਦਾ ਹੈ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁਨੀ ਦੇਹ ਫਿਰ ਹੈ ਬਿਨ ਨਾਮ, ਓਏ ਖੱਪ ਖੱਪ ਮੂਹੇ ਕਰਾਂਝਾ। ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਜੀਵ ਆਤਮਾ ਦੀ ਪ੍ਰਭੂ ਦਰ ਸਮਾਈ ਕਰਵਾ ਕੇ ਸ਼ਾਂਤੀ ਪ੍ਰਦਾਨ ਕਰਨ ਵਾਲਾ ਇਹ ਸ੍ਰੇਸ਼ਟ ਨਾਮ, ਜਿਸ ਤੋਂ ਬਿਨਾਂ ਕਲਿਆਣ ਹੋ ਸਕਣੀ ਅਸੰਭਵ ਹੈ ਅਤੇ ਸਾਰੀ ਗੁਰੂ ਕੀ ਬਾਣੀ ਵਾਰ ਵਾਰ ਜਿਸ ਨੂੰ ਜਪਣ ਲਈ ਉਪਦੇਸ਼ ਕਰਦੀ ਹੈ, ਇੰਨੀ ਮਹਾਨਤਾ ਵਾਲਾ ਨਾਮ ਕਿੱਥੋਂ ਅਤੇ ਕਿਵੇਂ ਪ੍ਰਾਪਤ ਹੋ ਸਕਦਾ ਹੈ? ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਫਰਮਾਨ ਕਰਦੇ ਹਨ ਕਿ ਸਤਿਗੁਰੂ ਜੀ ਹੀ ਹਰੀ ਨਾਮ ਦੇ ਦਾਤੇ ਹਨ, ਜਿਨ੍ਹਾਂ ਉੱਪਰ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਹਰੀ ਨੂੰ ਸਤਿਗੁਰੂ ਜੀ ਨੇ ਆਪ ਬੁੱਝਿਆ ਹੈ। ਇਸ ਕਰਕੇ ਗੁਰੂ ਵਰਗਾ ਸੰਸਾਰ ਵਿੱਚ ਹੋਰ ਕੋਈ ਨਹੀਂ। ਸ੍ਰੀ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਦਾ ਪੰਨਾ 39 ਤੇ ਇਹ ਪਾਵਨ ਫੁਰਮਾਨ, ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੈ ਸੋਏ, ਸਤਿਗੁਰ ਹਰ ਪ੍ਰਭ ਬੁੱਝਿਆ ਗੁਰ ਜੇਵੜ ਅਵਰ ਨਾ ਕੋਏ। ਤੀਸਰੇ ਗੁਰਦੇਵ ਜੀ ਗੌੜੀ ਰਾਗ ਵਿੱਚ ਪ੍ਰੇਰਨਾ ਦਿੰਦੇ ਹਨ ਕਿ ਸਤਿਗੁਰੂ ਪਾਸੋਂ ਹੀ ਨਾਮ ਦੀ ਪ੍ਰਾਪਤੀ ਹੋਣੀ ਹੈ ਅਤੇ ਸਤਿਗੁਰੂ ਦੀ ਪ੍ਰਾਪਤੀ ਕਿਸ ਨੂੰ ਹੁੰਦੀ ਹੈ? ਜਿਸ ਉੱਪਰ ਪ੍ਰਭੂ ਜੀ ਦੀ ਕਿਰਪਾ ਦ੍ਰਿਸ਼ਟੀ ਹੋਵੇ। ਸਤਿਗੁਰ ਤੇ ਨਾਮ ਪਾਈਐ ਕਰਮ ਮਿਲੈ ਪ੍ਰਭ ਸੋਏ। ਸਤਿਗੁਰ ਦਾਤੇ ਨੇ ਹਿਰਦੇ ਵਿੱਚ ਨਾਮ ਦ੍ਰਿੜ ਕਰਵਾ ਦਿੱਤਾ, ਜਿਸ ਸਦਕਾ ਸਾਡੇ ਮੱਥੇ ਦੇ ਭਾਗ ਸ੍ਰੇਸ਼ਟ ਬਣ ਗਏ। ਪਰ ਸਤਿਗੁਰਾਂ ਨੇ ਨਾਮ ਕਦੋਂ ਦ੍ਰਿੜ ਕਰਵਾਇਆ? ਜਦ ਇਸ ਜੀਵ ਨੇ ਸਭ ਕੁਝ ਬਿਨਾਂ ਸ਼ਰਤ ਗੁਰੂ ਨੂੰ ਸਮਰਪਿਤ ਕਰ ਦਿੱਤਾ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਗੌੜੀ ਪੂਰਬੀ ਵਿੱਚ ਇਹ ਫਰਮਾਨ ਹੈ, ਹਰ ਹਰ ਅਰਥ ਸਰੀਰ ਹਮ ਵੇਚਿਆ, ਪੂਰੇ ਗੁਰ ਕੈ ਆਗੈ, ਸਤਿਗੁਰ ਦਾਤਾ ਨਾਮ ਦ੍ਰਿੜਾਇਆ, ਮੁੱਖ ਮਸਤਕ ਭਾਗ ਸੁਭਾਗੈ। ਸਤਿਗੁਰਾਂ ਦਾ ਹੋਰ ਹੁਕਮ ਹੈ ਕਿ ਪੂਰੇ ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੋਣੀ ਅਤੇ ਨਾਮ ਤੋਂ ਬਿਨਾਂ ਇਸ ਜੀਵ ਦਾ ਭਰਮ ਦੂਰ ਨਹੀਂ ਹੋਣਾ ਅਤੇ ਜਿਸ ਕਾਰਨ ਨਿੱਜ ਘਰ ਵਿੱਚ ਵਾਸ ਨਹੀਂ ਮਿਲ ਸਕਣਾ। ਬਿਨ ਸਤਿਗੁਰ ਨਾਮ ਨਾ ਪਾਈਐ ਭਾਈ, ਬਿਨ ਨਾਮੈ ਭਰਮ ਨਾ ਜਾਈ, ਅਤੇ ਪੂਰੇ ਗੁਰ ਤੇ ਨਾਮ ਪਾਇਆ ਜਾਏ, ਜੋਗ ਜੋਗਤ ਸੱਚ ਰਹਿਆ ਸਮਾਏ। ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੋਰ ਫਰਮਾਨ ਧਨਾਸਰੀ ਰਾਗ ਵਿੱਚ ਹੈ ਕਿ ਵਿਣ ਭਗਤੀ ਘਰ ਵਾਸ ਨਾ ਹੋਵੀ, ਸੁਣਿਓ ਲੋਕ ਸਬਾਏ। ਤੀਸਰੇ ਗੁਰਦੇਵ ਜੀ ਦਾ ਆਸਾ ਰਾਗ ਵਿੱਚ ਹੁਕਮ ਹੈ, ਸਾਜਨ ਮੇਰੇ ਪ੍ਰੀਤ ਮਾਂ, ਤੁਮ ਸ਼ਹਿ ਕੀ ਭਗਤ ਕਰੇ ਹੋ, ਗੁਰ ਸੇਵਹੋ ਸਦਾ ਆਪਣਾ ਨਾਮ ਪਦਾਰਥ ਲੇਹੋ। ਹੇ ਪਿਆਰੇ ਸੱਜਣੋ, ਤੁਸੀਂ ਮਾਲਕ ਪ੍ਰਭੂ ਦੀ ਭਗਤੀ ਕਰੋ, ਕਿਉਂਕਿ ਮਾਲਕ ਜੀ ਨੂੰ ਭਗਤੀ ਕਰਨੀ ਹੀ ਚੰਗੀ ਲੱਗਦੀ ਹੈ। ਪ੍ਰੇਮਾ ਭਗਤੀ ਦੀ ਦਾਤ ਵੀ ਗੁਰੂ ਜੀ ਪਾਸੋਂ ਹੀ ਪ੍ਰਾਪਤ ਹੁੰਦੀ ਹੈ। ਗਿਆਨੀ ਗੁਰ ਬਿਨ ਭਗਤ ਨਾ ਹੋਈ, ਕੋਰੈ ਰੰਗ ਕਦੇ ਨਾ ਚੜ੍ਹੈ, ਜੇ ਲੋਚੈ ਸਭ ਕੋਈ। ਹੇ ਗਿਆਨੀ, ਗੁਰੂ ਤੋਂ ਬਿਨਾਂ ਭਗਤੀ ਦੀ ਦਾਤ ਪ੍ਰਾਪਤ ਨਹੀਂ ਹੋ ਸਕਦੀ। ਜਿਵੇਂ ਕਿ ਕੋਰੇ ਕੱਪੜੇ 'ਤੇ ਰੰਗ ਨਹੀਂ ਚੜ੍ਹਦਾ, ਪਹਿਲਾਂ ਉਸ ਦੀ ਪਾਣ ਲਾਉਣੀ ਪੈਂਦੀ ਹੈ। ਇਸ ਤਰ੍ਹਾਂ ਮਨ ਰੂਪੀ ਕੋਰੇ ਕੱਪੜਿਆਂ 'ਚੋਂ ਮਾਇਆ ਦੀ ਪਾਣ ਕੱਢਣ ਵਾਸਤੇ ਗੁਰੂ ਦਾ ਨਿਰਮਲ ਭੈ ਹੀ ਕੰਮ ਦਿੰਦਾ ਹੈ, ਕਿਉਂਕਿ ਭੈ ਬਿਨ ਭਗਤ ਨਾ ਹੋਈ, ਕਬ ਹੀ ਭੈ ਭਾਏ ਭਗਤ ਸਵਾਰੀ। ਤੀਸਰੇ ਗੁਰਦੇਵ ਜੀ ਫੈਸਲਾ ਦਿੰਦੇ ਹਨ ਕਿ ਜੋ ਪੁਰਖ ਗੁਰੂ ਜੀ ਦੀ ਸ਼ਰਨ ਆਏ ਤੋਂ ਬਿਨਾਂ ਮਨ ਦੀ ਮਰਜ਼ੀ ਅਨੁਸਾਰ ਭਗਤੀ ਕਰਨ ਦਾ ਯਤਨ ਕਰਦੇ ਹਨ, ਉਹਨਾਂ ਦੀ ਕੀਤੀ ਹੋਈ ਭਗਤੀ ਪ੍ਰਭੂ ਦਰ ਪ੍ਰਵਾਨ ਨਹੀਂ ਹੁੰਦੀ। ਮਨਮੁੱਖ ਭਗਤ ਕਰੈ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਸਤਿਗੁਰੂ ਜੀ ਗੁਰੂ ਅਮਰਦਾਸ ਸਾਹਿਬ ਉਹਨਾਂ ਜੀਵਾਂ ਪ੍ਰਤੀ ਜੋ ਮਨ ਦੀ ਮੱਤ ਪਿੱਛੇ ਲੱਗ ਕੇ ਟੁਰੇ ਫਿਰਦੇ ਹਨ, ਫਰਮਾਨ ਕੀਤਾ ਹੈ ਕਿ ਐਸੇ ਜੀਵ ਰਾਮ ਰਾਮ ਆਖ ਕੇ ਥੱਕ ਜਾਂਦੇ ਨੇ, ਪਰ ਫਿਰ ਵੀ ਹਉਮੈ ਦੀ ਮੈਲ ਉਹਨਾਂ ਪਾਸੋਂ ਧੋਤੀ ਨਹੀਂ ਜਾਂਦੀ। ਇਸ ਲਈ ਹੀ ਮੇਰੇ ਮਨ ਜਦੋਂ ਮਨੁੱਖ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਤਦ ਹੀ ਪਵਿੱਤਰ ਹੁੰਦਾ ਹੈ। ਮਨ ਮੇਰੇ ਗੁਰ ਸ਼ਰਨ ਆਵੈ ਤਾਂ ਨਿਰਮਲ ਹੋਏ, ਮਨਮੁਖ ਹਰ ਹਰ ਕਰ ਥੱਕੇ, ਮੈਲ ਨਾ ਸਕੀ ਤੋਏ। ਅਤੇ ਰਸਨਾ ਨਾਲ ਤਾਂ ਰਾਮ ਸਭ ਕੋਈ ਕਹਿ ਰਿਹਾ ਹੈ, ਇੰਜ ਕਹਿਣ ਨਾਲ ਰਾਮ ਦੀ ਪ੍ਰਾਪਤੀ ਨਹੀਂ ਹੋਣੀ। ਇਹ ਤਾਂ ਗੁਰੂ ਜੀ ਦੀ ਕਿਰਪਾ ਨਾਲ ਜਦੋਂ ਰਾਮ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ ਤਾਂ ਹੀ ਕੋਈ ਗਿਆਨ ਰੂਪੀ ਫਲ ਪ੍ਰਾਪਤ ਕਰਦਾ ਹੈ। ਗੁਰੂ ਅਮਰਦਾਸ ਜੀ ਦਾ ਗੁਜਰੀ ਰਾਗ ਵਿੱਚ ਫਰਮਾਨ ਹੈ, ਰਾਮ ਰਾਮ ਸਭ ਕੋ ਕਹੈ, ਕਹੇ ਰਾਮ ਨਾ ਹੋਏ, ਗੁਰਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਇ। ਤਾਂ ਤੇ ਜਿੰਨਾ ਚਿਰ ਮਨੁੱਖ ਨੂੰ ਗੁਰਪ੍ਰਸਾਦ ਭਾਵ ਗੁਰੂ ਦੀ ਕਿਰਪਾ ਪ੍ਰਾਪਤ ਨਹੀਂ ਹੁੰਦੀ, ਉਹਨਾਂ ਚਿਰ ਹਿਰਦੇ ਵਿੱਚ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਨਹੀਂ ਵਸਣਾ। ਗੁਰੂ ਦੀ ਕਿਰਪਾ ਆਪਾਂ ਨੂੰ ਕਿਵੇਂ ਪ੍ਰਾਪਤ ਹੋਵੇ? ਸੰਸਾਰਕ ਉਦਾਹਰਣ ਇੱਕ ਸਪਸ਼ਟ ਹੈ ਕਿ ਜੇ ਕਿਸੇ ਨੇ ਮਾਂ ਬਾਪ ਦੀ ਕਿਰਪਾ ਦਾ ਪਾਤਰ ਬਣਨਾ ਹੋਵੇ, ਜੇ ਕਿਸੇ ਮਿੱਤਰ ਦੋਸਤ ਦੀ ਪ੍ਰਸੰਨਤਾ ਲੈਣੀ ਹੋਵੇ ਤਾਂ ਉਸਨੂੰ ਮਾਂ ਬਾਪ ਜਾਂ ਉਸ ਸੱਜਣ ਦੀ ਮਰਜ਼ੀ ਅਨੁਸਾਰ ਚੱਲਣਾ ਪਵੇਗਾ, ਹੁਕਮ ਅਨੁਕੂਲ ਤੁਰਨਾ ਪਵੇਗਾ। ਇਸੇ ਤਰ੍ਹਾਂ ਜੇਕਰ ਅਸੀਂ ਗੁਰਪ੍ਰਸਾਦ ਦੀ ਪ੍ਰਾਪਤੀ ਲੋੜਦੇ ਹਾਂ ਤਾਂ ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੈ ਸਾਕਾਰ ਕਮਾਏ ਜੀਓ, ਤਿਆਗੀ ਮਨ ਕੀ ਮਤੜੀ ਵਿਸਾਰੇ ਦੂਜਾ ਪਾਉ ਜੀਓ, ਇਉਂ ਪਾਵੈ ਹਰ ਦਰਸਾਵੜਾ ਨਾ ਲੱਗਿਆ ਤੱਤੀ ਵਾਉ ਜੀਓ, ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਓ। ਜਿਵੇਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਆਸਾ ਦੀ ਵਾਰ ਵਿੱਚ ਹੁਕਮ ਹੈ ਕਿ ਜੋ ਗੁਰੂ ਦਾ ਹੁਕਮ ਮੰਨਦਾ ਹੈ ਉਸ ਉੱਪਰ ਗੁਰੂ ਕੀ ਖੁਸ਼ੀ ਹੁੰਦੀ ਹੈ, ਉਹ ਜਗਿਆਸੂ ਕਸਮ ਦੇ ਦਰ ਪ੍ਰਵਾਨ ਹੋ ਕੇ ਨਿੱਜ ਸਰੂਪ ਵਿੱਚ ਸਦੀਵ ਕਾਲ ਲਈ ਅਭੇਦ ਹੋ ਜਾਂਦਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਜਦੋਂ ਸਤਿਗੁਰੂ ਜੀ ਸਰੀਰ ਵਿੱਚ ਸਨ ਤਦ ਕੋਈ ਵੀ ਜਗਿਆਸੂ ਜਦ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਆਪਣੀ ਕਲਿਆਣ ਵਾਸਤੇ ਬੇਨਤੀ ਕਰਦਾ ਤਦ ਗੁਰਦੇਵ ਜੀ ਅਧਿਕਾਰੀ ਜਾਣ ਕੇ ਉਸਨੂੰ ਆਪਣੇ ਸੱਜੇ ਪੈਰ ਦਾ ਅੰਗੂਠਾ ਜਲ ਵਿੱਚ ਪਾ ਕੇ ਚਰਨਾਮ੍ਰਿਤ ਦੀ ਦਾਤ ਬਖਸ਼ ਕੇ ਬਖਸ਼ ਦਿੰਦੇ ਅਤੇ ਉਸਨੂੰ ਮੂਲ ਮੰਤਰ ਗੁਰਮੰਤਰ ਦੀ ਦਾਤ ਬਖਸ਼ਿਸ਼ ਕਰਦੇ, ਜਿਸ ਦੀ ਕਮਾਈ ਕਰਕੇ ਜਗਿਆਸੂ ਆਪਣੇ ਲੋਕ ਸੁਖੀ ਪ੍ਰਲੋਕ ਸੁਹੇਲੇ ਕਰਦਾ। ਜਿਵੇਂ ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਲਿਖਣਾ ਕੀਤਾ ਹੈ ਕਿ ਚਰਨ ਧੋਏ ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪੀ ਲਾਇਆ। ਜਿਸ ਆਸ਼ੀ ਨੂੰ ਲੈ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਨਾਰਾਇਣ ਕਲਾ ਧਰ ਜਗਮੈ ਪਰਵਰਿਓ ਆਏ ਸਨ, ਥੋੜੇ ਸਮੇਂ ਵਿੱਚ ਹੀ ਪਰਮੇਸ਼ਰ ਵੱਲੋਂ ਦੱਸੇ ਮਾਰਗ, ਪਰਮੇਸ਼ਰ ਵੱਲੋਂ ਦਰਸਾਏ ਪੰਥ ਉੱਪਰ ਲੋਕਾਂ ਨੂੰ ਤੋਰਨ ਅਤੇ ਲੋਕਾਈ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਆਪਣਾ ਪੰਥ ਜੁਦਾ ਕਰ ਲਿਆ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਤਥਾ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਅਤੇ ਇਸ ਪੰਥ ਨੂੰ ਅਗਾਂਹ ਪ੍ਰਚਾਰਨ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਬਾਬਾ ਲਹਿਣਾ ਜੀ ਭਾਵ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਡਿਊਟੀ ਲਗਾਈ ਅਤੇ ਉਹਨਾਂ ਅਗਾਂਹ ਇਸ ਪੰਥ ਦੀ ਸੇਵਾ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੂੰ ਸੌਂਪਣਾ ਕੀਤਾ। ਲਹਿਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੌਦੀ ਆ। ਇਸ ਪੰਥ ਨੂੰ ਪ੍ਰਫੁੱਲਤ ਕਰਨ ਲਈ ਬਾਕੀ ਸਤਿਗੁਰਾਂ ਨੇ ਆਪਣੀ ਡਿਊਟੀ ਨਿਭਾਈ। ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਬਚਿੱਤਰ ਨਾਟਕ ਵਿੱਚ ਲਿਖਿਆ ਹੈ ਕਿ ਅਕਾਲ ਪੁਰਖ ਵਾਚ ਚੌਪਈ, ਮੈਂ ਆਪਣਾ ਸੁਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ, ਜਹਾਂ ਕਹਾਂ ਤੈ ਧਰਮ ਚਲਾਏ, ਕੋ ਬਿੱਧ ਕਰਨ ਤੇ ਲੋਕ ਹਟਾਏ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਹਧਾਰੀ ਗੁਰੂ ਦੀ ਪਰੰਪਰਾ ਸਦਾ ਲਈ ਸਮੇਟ ਕੇ ਜਗਿਆਸੂਆਂ ਨੂੰ ਸ਼ਬਦ ਗੁਰੂ ਦੇ ਲੜ ਲਾ ਕੇ ਸੰਪੂਰਨਤਾ ਕਰਨੀ ਸੀ। ਸੋ ਇਸੇ ਆਸ਼ੇ ਨੂੰ ਆਪ ਜੀ ਨੇ ਅਨੇਕ ਪ੍ਰਕਾਰ ਦੇ ਕੌਤਕ ਕਰਦੇ ਨੰਦੇੜ ਦੇ ਅਸਥਾਨ ਤੇ ਪੁੱਜੇ, ਸਾਰੀ ਸੰਗਤ ਨੂੰ ਇਕੱਤਰ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਇਆ, ਪੰਜ ਪੈਸੇ ਤੇ ਨਾਰੀਅਲ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਧਰਿਆ ਤੇ ਆਪ ਮੱਥਾ ਟੇਕ ਕੇ ਆਪਣੀ ਜੋਤ ਸ਼ਬਦ ਗੁਰੂ ਵਿੱਚ ਧਰ ਦਿੱਤੀ ਅਤੇ ਖਾਲਸੇ ਪ੍ਰਤੀ ਜੋ ਬਚਨ ਕੀਤਾ ਉਹ ਪੰਥ ਪ੍ਰਕਾਸ਼ ਵਿੱਚ ਇਸ ਤਰ੍ਹਾਂ ਦਰਸਾਇਆ ਗਿਆ ਹੈ ਕਿ ਆਗਿਆ ਪਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਕੋ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇ, ਸਭ ਗੁਰੂ ਪ੍ਰਗਟ ਭਏ ਪੂਰਨ ਹਰ ਅਵਤਾਰ, ਜਗਮਗ ਜੋਤ ਬਰਾਜ ਰਹੀ ਸ੍ਰੀ ਗੁਰੂ ਗ੍ਰੰਥ ਮਝਾਰ, ਜੋ ਦਰਸਿਓ ਚੈ ਗੁਰੂ ਕੋ ਸੋ ਦਰਸੈ ਗੁਰੂ ਗ੍ਰੰਥ, ਪੜ੍ਹੈ ਸੁਣੈ ਸਵਾਰਥ ਲਹੈ ਪਰਮਾਰਥ ਕੋ ਪੰਥ, ਵਾਹਿਗੁਰੂ ਗੁਰੂ ਗ੍ਰੰਥ ਜੀ ਉਭੈ ਜਹਾਜ ਉਧਾਰ, ਜੋ ਸਰਦਾ ਕਰ ਸੇਵ ਹੈ ਸੋ ਉਤਰੈ ਭਾਵ ਪਾਰ। ਗੁਰੂ ਕੇ ਸਿੱਖਾਂ ਨੇ ਸਤਿਗੁਰੂ ਜੀ ਦੇ ਬਚਨਾਂ ਅੱਗੇ ਸੀਸ ਨਿਵਾਇਆ ਅਤੇ ਨਾਲ ਹੀ ਬੇਨਤੀ ਕੀਤੀ ਕਿ ਗਰੀਬ ਨਿਵਾਜ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਅਸੀਂ ਗੁਰੂ ਮੰਨਾਂਗੇ, ਪਰ ਜੋ ਸ਼ਬਦ ਵਿੱਚੋਂ ਜੋਤ ਪ੍ਰਗਟ ਕਰਨ ਦੀ ਵਿਧੀ ਆਪ ਜੀ ਸਰੀਰ ਵਿੱਚ ਹੁੰਦੇ ਸਾਨੂੰ ਦੱਸਦੇ ਸੀ, ਉਹ ਜੋਗਤ ਹੁਣ ਅਸੀਂ ਕਿਸ ਪਾਸੋਂ ਪ੍ਰਾਪਤ ਕਰਾਂਗੇ? ਸਤਿਗੁਰੂ ਜੀ ਸਿੱਖਾਂ ਦੀ ਬੇਨਤੀ ਸੁਣ ਕੇ ਮੁਸਕਰਾਏ ਤੇ ਉੱਤਰ ਦਿੱਤਾ ਕਿ ਜੁਗਤੀ ਦੱਸਣ ਅਤੇ ਦੀਖਿਆ ਦੇਣ ਦਾ ਅਧਿਕਾਰ ਤਾਂ ਅਸੀਂ 1756 ਬਿਕਰਮੀ ਦੀ ਵਿਸਾਖੀ ਨੂੰ ਖਾਲਸੇ ਨੂੰ ਪ੍ਰਦਾਨ ਕਰ ਦਿੱਤਾ ਸੀ। ਪੰਚੋਂ ਮੈਂ ਨਿਤਵਰਤਤ ਮੈਂ ਹੋਂ, ਪੰਚ ਮਿਲੈ ਸੇ ਪੀਰਨ ਪੀਰ, ਗੁਰ ਕਰ ਕੀ ਮਰਜਾਦਾ ਪੰਚੋਂ, ਪੰਚੋਂ ਪਾਹੁਲ ਪੂਰਬ ਪੀਨ, ਹੋਏ ਤਨਖਾਈਆ ਬਖਸ਼ਹਿ ਪੰਚੋਂ, ਪਾਹੁਲ ਦੇ ਮਿਲ ਪੰਚ ਪ੍ਰਵੀਨ, ਲਖੋ ਪੰਚ ਕੀ ਬੜ ਬਡਿਆਈ, ਪੰਚ ਕਰੈ ਸੋ ਨਿਫਲ ਨਚੀਨ। ਅਤੇ ਸਾਡਾ ਸਦਾ ਵਾਸਤੇ ਅਟਲ ਹੁਕਮ ਹੈ ਕਿ ਜਿਸਨੇ ਵੀ ਗੁਰੂ ਜੀ ਦੀ ਕਿਰਪਾ ਦਾ ਪਾਤਰ ਬਣਨਾ ਹੋਵੇ, ਮਨ ਵਿੱਚ ਗੁਰੂ ਬਖਸ਼ਿਸ਼ਾਂ ਦੀ ਜਾਚਨਾ ਹੋਵੇ, ਉਹ ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦੀ ਪਹੁਲ ਛਕੇ। ਇਸ ਬਚਨ ਦੀ ਪ੍ਰੋੜਤਾ ਰਹਿਤਨਾਮਿਆਂ ਵਿੱਚ ਵੀ ਕੀਤੀ ਗਈ ਹੈ ਕਿ ਪ੍ਰਥਮ ਰਹਿਤ ਜਹ ਜਾਨ ਖੰਡੇ ਕੀ ਪਹੁਲ ਛਕੇ, ਸੋਈ ਸਿੰਘ ਪ੍ਰਧਾਨ ਅਵਰਨਾ ਪਹੁਲ ਜੋ ਲਏ, ਪਾਂਚ ਸਿੰਘ ਅੰਮ੍ਰਿਤ ਜੋ ਦੇਵੈ, ਤਾਂ ਕੋ ਸਿਰ ਧਰ ਸ਼ੱਕ ਪੁਨ ਲੇਵੈ, ਪੁਨ ਮਿਲ ਪੰਚੋ ਰਹਿਤ ਜੋ ਭਾਖੈ, ਤਾਂ ਕੋ ਮਨ ਮੈਂ ਦ੍ਰਿੜ ਕਰ ਰੱਖੈ। ਅਤੇ ਪੰਜਾਂ ਪਿਆਰਿਆਂ ਦੇ ਸਨਮੁਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਤਨ ਮਨ ਧਨ ਪੂਰਨ ਤੌਰ ਤੇ ਸੌਂਪ ਦੇਵੇ। ਗੁਰੂ ਹੁਕਮ ਦੀਆਂ ਗੁਰੂ ਦਸੀਆਂ ਅੰਦਰੂਨੀ ਅਤੇ ਬਹਿਰੂਨੀ ਰਹਿਤਾਂ, ਕਕਾਰ ਅਤੇ ਨਾਮ ਗੁਰਬਾਣੀ ਨਿਤਨੇਮ ਆਦਿ ਜੋ ਪੰਜ ਪਿਆਰੇ ਦ੍ਰਿੜਾਉਂਦੇ ਹਨ, ਸੋ ਇਸ ਗੁਰੂ ਹੁਕਮ ਨੂੰ ਗੁਰਸਿੱਖ ਬਿਨਾਂ ਹੀਲ ਹੁਜਤ ਦੇ ਜੀਵਨ ਵਿੱਚ ਧਾਰਨ ਕਰੇ, ਦੱਸੇ ਹੋਏ ਗੁਰੂ ਆਸ਼ੇ ਅਨੁਸਾਰ ਜੀਵਨ ਬਤੀਤ ਕਰੇ, ਤਦ ਗੁਰੂ ਜੀ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਤਾਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਜੋ ਗੁਰਸਿੱਖ ਸੰਪੂਰਨ ਰੂਪ ਵਿੱਚ ਬਾਹਰੀ ਅਤੇ ਅੰਦਰੂਨੀ ਰਹਿਤ ਨੂੰ ਧਾਰ ਕੇ ਗੁਰਪ੍ਰਸਾਦ ਪ੍ਰਾਪਤ ਕਰ ਲੈਂਦਾ ਹੈ, ਸਤਿਗੁਰੂ ਜੀ ਉਸ ਪਾਸੋਂ ਕੁਝ ਵੀ ਛੁਪਾ ਕੇ ਨਹੀਂ ਰੱਖਦੇ। ਜਿਵੇਂ ਕਿ ਗਿਆਨ ਪ੍ਰਬੋਧ ਵਿੱਚ ਬਚਨ ਹੈ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ ਧਨ ਹੈ ਸਭ ਇਨਹੀ ਕੋ। ਅਤੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕੇ ਹੋਂ ਸਾਧ ਸਾਧ ਸੰਗਾ। ਅਤੇ ਗੁਰੂ ਹੁਕਮ ਜੋ ਪੰਜਾਂ ਪਿਆਰਾਂ ਰਾਹੀਂ ਪ੍ਰਾਪਤ ਹੁੰਦਾ ਹੈ, ਉਸ ਦੀ ਪੂਰਨ ਕਮਾਈ ਕਰਨ ਨਾਲ ਹਿਰਦੇ ਵਿੱਚੋਂ ਜੋ ਹਉਂ ਹੰਕਤਾਂ ਦੀ ਮੈਲ ਲੱਗੀ ਹੋਈ ਹੈ ਉਤਰਨੀ ਸ਼ੁਰੂ ਹੋ ਜਾਂਦੀ ਹੈ। ਗੁਰਬਾਣੀ ਗੰਦੇ ਪਲੀਤ ਮਨਾਂ ਲਈ ਸਾਬਣ ਅਤੇ ਰੋਗੀ ਮਨਾਂ ਲਈ ਔਸ਼ਧੀ ਰੂਪ ਹੈ। ਮਨ ਲੱਗੇ ਜਾਂ ਨਾ, ਗੁਰਮੰਤਰ ਅਤੇ ਗੁਰਬਾਣੀ ਦਾ ਰਟਨ ਜ਼ਰੂਰ ਕਰਨਾ ਚਾਹੀਦਾ ਹੈ। ਮਨ ਨੂੰ ਛੇਤੀ ਨਿਰਮਲ ਕਰਨ ਲਈ ਸੰਗਤ ਅਤੇ ਸੰਗਤ ਦੀ ਸੇਵਾ ਜ਼ਰੂਰੀ ਕਰਨੀ ਚਾਹੀਦੀ ਹੈ। ਯਤਨ ਕਰਦਿਆਂ ਕਰਦਿਆਂ ਇੱਕ ਦਿਨ ਐਸਾ ਆਵੇਗਾ ਕਿ ਮਨ ਨਿਰਮਲ ਹੋ ਜਾਵੇਗਾ। ਜਿਸ ਵੇਲੇ ਬਾਣੀ ਚੰਗੀ ਲੱਗਣ ਲੱਗ ਜਾਵੇ, ਵਾਹਿਗੁਰੂ ਕਰਨ ਵਿੱਚ ਸਵਾਦ ਮਹਿਸੂਸ ਹੋਵੇ, ਜਾਣੋ ਕਿ ਮਨ ਪਵਿੱਤਰ ਹੋ ਗਿਆ ਹੈ। ਅਜਿਹੇ ਨਿਰਮਲ ਮਨ ਨੂੰ ਗੁਰਬਾਣੀ ਖਿੱਚ ਵੀ ਪਾਵੇਗੀ ਤੇ ਨਾਮ ਰਸ ਵੀ ਪ੍ਰਦਾਨ ਕਰੇਗੀ। ਜਿਸ ਵੇਲੇ ਨਾਮ ਗੁਰਬਾਣੀ ਰਸ ਦੇ ਰਹੇ ਹੋਣ, ਸਮਝੋ ਮਨ ਲੀਨ ਹੋ ਰਿਹਾ ਹੈ ਅਤੇ ਪ੍ਰਭੂ ਜੀ ਵਿੱਚ ਸਮਾਈ ਹੋ ਰਹੀ ਹੈ। ਪੰਜਾਂ ਪਿਆਰਾਂ ਦੁਆਰਾ ਦੱਸੀ ਰਹਿਤ, ਨਿਤਨੇਮ ਇਤ ਆਦਿ, ਕਰੈਤਾਂ ਤੋਂ ਬਚਣਾ, ਗੁਰਮੰਤਰ ਅਤੇ ਮੂਲ ਮੰਤਰ ਦਾ ਅਭਿਆਸ ਅਤੇ ਹੋਰ ਉਪਦੇਸ਼ ਆਦਿ ਸਭ ਕੁਝ ਨਾਮ ਨੂੰ ਹਿਰਦੇ ਵਿੱਚ ਵਸਾਉਣ ਲਈ, ਹਿਰਦੇ ਵਿੱਚ ਟਿਕਾਉਣ ਲਈ ਹੀ ਹਨ। ਜਗਿਆਸੂ ਗੁਰਬਾਣੀ ਉੱਪਰ ਪੂਰਨ ਭਰੋਸਾ ਕਰੇ ਅਤੇ ਗੁਰਬਾਣੀ ਵਿੱਚ ਦਿੱਤੇ ਉਪਦੇਸ਼ਾਂ ਉੱਪਰ ਪੂਰਨ ਪ੍ਰਤੀਤੀ ਕਰਕੇ ਉਸ ਹੁਕਮ ਨੂੰ ਸੱਤ ਕਰਕੇ ਮੰਨੇ ਅਤੇ ਅਮਲ ਕਰੇ, ਤਾਂ ਨਾਮ ਬਹੁਤ ਛੇਤੀ ਅੰਦਰ ਵਸਦਾ ਹੈ। ਇਹ ਬਾਣੀ ਜੋ ਜੀਓ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਜਦੋਂ ਹਿਰਦੇ ਵਿੱਚੋਂ ਵਾਹਿਗੁਰੂ, ਗੁਰਮੰਤਰ ਅਤੇ ਗੁਰਬਾਣੀ ਰਾਹੀਂ ਹਉਮੈ ਦੂਰ ਹੋ ਗਈ, ਤਾਂ ਹਉਮੈ ਜਾਈ ਤਾਂ ਕੰਤ ਸਮਾਈ। ਤਥਾ ਤੀਸਰੇ ਪਾਤਸ਼ਾਹ ਦੇ ਹੁਕਮ ਮੁਤਾਬਕ ਗੁਰਪ੍ਰਸਾਦੀ ਭਉ ਪਿਆ, ਵਡਭਾਗ ਵਸਿਆ ਮਨ ਆਏ, ਭੈ ਪਏ ਮਨ ਵਾਸ ਹੋਏ, ਹਉਮੈ ਸ਼ਬਦ ਜਲਾਏ। ਪਰਮੇਸ਼ਰ ਜੀ ਦੇ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਹਉਮੈ ਖਤਮ ਹੋਣ ਨਾਲ ਪਰਮ ਪਦ ਤੱਕ ਪਹੁੰਚ ਹੋ ਜਾਂਦੀ ਹੈ। ਹਉਮੈ ਜਾਏ ਪਰਮ ਪਦ ਪਾਈਐ, ਤਥਾ ਹਉਮੈ ਜਾਏ ਸ਼ਬਦ ਕਰ ਲਈ ਹੈ, ਅਤੇ ਹਉਮੈ ਜਾਏ ਤਾਂ ਨਿਰਮਲ ਹੋਵੇ, ਗੁਰਮੁਖ ਪਰਚੈ ਪਰਮ ਪਦ ਪਈਆ। ਅਤੇ ਗੁਰੂ ਅਰਜਨ ਦੇਵ ਜੀ ਦਾ ਵੀ ਫਰਮਾਨ ਹੈ, ਹਉਮੈ ਜਾਏ ਤਾਂ ਇੱਕੋ ਬੂਝੈ, ਸੋ ਗੁਰਮੁਖ ਸਹਿਜ ਸਮਾਏਦਾ। ਜਦੋਂ ਪਰਮ ਪਦ ਦੀ ਪ੍ਰਾਪਤੀ ਹੋ ਗਈ, ਸਹਿਜ ਅਵਸਥਾ ਮਿਲ ਗਈ, ਤਾਂ ਇਸ ਜੀਵ ਦਾ ਮਨੁੱਖਾ ਜਨਮ ਸਫਲ ਹੋ ਗਿਆ ਅਤੇ ਇਹ ਬ੍ਰਹਮ ਦਾ ਰੂਪ ਬਣ ਗਿਆ। ਨਾਨਕ ਲੀਨ ਭਇਓ ਗੋਬਿੰਦ ਸਿਉਂ, ਜਿਉ ਪਾਨੀ ਸੰਗ ਪਾਣੀ ਦੀ ਖੇਡ ਵਰਤ ਗਈ, ਅਤੇ ਰਾਮ ਕਬੀਰਾ ਏਕ ਬਏ ਹੈ ਕੋਈ ਨਾ ਸਕੈ ਪਛਾਣੀ। ਸੋ ਇਸ ਲਈ ਇਸ ਅਵਸਥਾ ਨੂੰ ਪ੍ਰਾਪਤ ਕਰਨ ਲਈ ਆਪਣੇ ਹੀ ਭਲੇ ਦੀ ਖਾਤਰ ਹੋਰ ਸਮਾਂ ਅਜਾਈ ਨਹੀਂ ਗਵਾਉਣਾ ਚਾਹੀਦਾ, ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀਖਿਆ ਪ੍ਰਾਪਤ ਕਰਨੀ ਚਾਹੀਦੀ ਹੈ। ਗੁਰਦੇਵ ਪੰਚਮ ਪਾਤਸ਼ਾਹ ਜੀ ਦਾ ਸਹਿਸਕ੍ਰਿਤੀ ਸਲੋਕਾਂ ਵਿੱਚ ਹੁਕਮ ਹੈ, ਜੇਕਰ ਪਾਪ ਕਰਮ ਕਰਨਾ ਹੋਵੇ ਤਦ ਅਵਸ਼ ਦੇਰੀ ਕਰਨੀ ਚਾਹੀਦੀ ਹੈ, ਪਰ ਜੇਕਰ ਕੋਈ ਧਰਮ ਦਾ ਸ਼ੁਭ ਕਰਮ ਜਿਸ ਵਿੱਚ ਨਿਰਾ ਕੇਵਲ ਤੇ ਕੇਵਲ ਆਪਣਾ ਹੀ ਭਲਾ ਹੋਵੇ, ਉਸ ਲਈ ਦੇਰੀ ਕਰਨ ਤੋਂ ਬਿਲਕੁਲ ਸੰਕੋਚ ਕਰਨਾ ਚਾਹੀਦਾ ਹੈ। ਨੈ ਬਿਲੰਬ ਧਰਮੰ ਬਿਲੰਬ ਪਾਪੰ। ਸੋ ਗੁਰੂ ਪਿਆਰਿਓ, ਮਨੁੱਖਾ ਜਨਮ ਦੀ ਸਫਲਤਾ ਵਾਸਤੇ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਿੰਘ ਸਜੋ ਅਤੇ ਗੁਰਪ੍ਰਸਾਦ ਨੂੰ ਪ੍ਰਾਪਤ ਹੋਵੋ, ਤਦ ਹੀ ਲੋਕ ਸੁਖੀ ਪਰਲੋਕ ਸੁਹੇਲੇ ਹੋਣਗੇ। ਨਹੀਂ ਤਾਂ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਇਆ ਦੇਸ ਲੰਮੈ ਦਾ ਗੇੜ ਵੱਜ ਜਾਵੇਗਾ। ਇਸ ਪ੍ਰਕਾਰ ਬਾਬਾ ਜੀ ਵੱਲੋਂ ਹਰ ਸਮਾਗਮ ਉੱਪਰ ਅਤੇ ਨਿੱਤ ਹੀ ਗੁਰੂ ਸਿੱਖਿਆ ਨੂੰ ਪ੍ਰਚਾਰਨ ਸਦਕਾ ਬੇਅੰਤ ਸੰਗਤਾਂ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗਣ ਲੱਗ ਪਈਆਂ।